ਉਹ ਮਰਦਾ ਨਹੀਂ ਮੈਂ ਕਰਦਾ ਜਾਹਰ ਨਹੀਂ ਕਰਦਾ ਮੈਂ ਮਰਦਾ ਕਮ ਅਜ਼ ਕਮ ਚੰਗਾ ਕੰਮ ਕਰਨ ਦੇ ਵਿੱਚ ਜਿਹੜਾ ਡਰਦਾ ਹੈ ਡਰ ਰੱਖ ਕੇ ਕਰਦਾ ਹੈ ਉਹਦਾ ਚੰਗਾ ਕੰਮ ਕੀਤਾ ਹੋਇਆ ਜਮ੍ਹਾਂ ਹੋ ਜਾਂਦਾ ਉਹਨੂੰ ਉਹਦਾ ਲਾਭ ਹੋ ਜਾਂਦਾ ਨਹੀਂ ਚੰਗਾ ਕੰਮ ਕੀਤਾ ਤਾਂ ਬੁੱਧੀ ਖਰਾਬ ਕਰ ਦਿੰਦਾ ਚੰਗਾ ਕੰਮ ਕੀਤਾ ਤਾਂ ਹੰਕਾਰ ਪੈਦਾ ਹੋਣਾ ਮਾੜਾ ਕੰਮ ਕੀਤਾ ਤਾਂ ਹੰਕਾਰ ਪੈਦਾ ਨਹੀਂ ਹੁੰਦਾ ਮਾੜਾ ਕੰਮ ਕਰਕੇ ਤਾਂ ਹੰਕਾਰ ਖਰਚ ਹੁੰਦਾ ਚੰਗਾ ਕੰਮ ਕਰਕੇ ਹੰਕਾਰ ਜਮ੍ਹਾਂ ਹੁੰਦਾ ਇਸ ਕਰਕੇ ਜਿਹੜਾ ਦਾਨ ਹੈ ਨਾ ਪੁੰਨ ਹੈ ਇਹ ਜ਼ਿਆਦਾ ਖਤਰਨਾਕ ਹੈ ਪਾਪ ਨੂੰ ਪਾਪ ਕਰਕੇ ਤਾਂ ਮੰਨਦਾ ਮੈਂ ਪਾਪ ਕੀਤਾ ਆਪਣੇ ਤੇ ਬੋਝ ਬਣਦਾ ਚਾਹੇ ਕਰੀ ਵੀ ਜਾਂਦਾ ਨਹੀਂ ਛੱਡਦਾ ਪਰ ਕਮ ਅਜ਼ ਕਮ ਇਹ ਕਹਿੰਦਾ ਮੈਂ ਮਾੜਾ ਕੰਮ ਕੀਤਾ ਪਾਪ ਨੂੰ ਮਾੜਾ ਤਾਂ ਬਣਦਾ ਨਾ ਪਛਤਾਵਾ ਤਾਂ ਹੈ ਨਾ ਉਹਦਾ ਅੰਦਰ ਉਹ ਹੰਕਾਰ ਤਾਂ ਨਹੀਂ ਉਹਦਾ ਬਣਿਆ ਬਸ ਸਿੱਧੇ ਹੰਕਾਰ ਦਾ ਹੀ ਡਰ ਕਰਮ ਤੋਂ ਹੰਕਾਰ ਨਾ ਪੈਦਾ ਹੋ ਕਹਿੰਦਾ ਵੀ ਹੋ ਗਿਆ ਪਰ ਕਹਿੰਦਾ ਪੁੰਨ ਜ਼ਿਆਦਾ ਖਤਰਨਾਕ ਇਵੇਂ ਸੁੱਖ ਜ਼ਿਆਦਾ ਖਤਰਨਾਕ ਹੈ ਦੁੱਖ ਨਾਲੋਂ ਪੁੰਨ ਜ਼ਿਆਦਾ ਖਤਰਨਾਕ ਹੈ ਪਾਪ ਨਾਲੋਂ ਜਿਹੜੀ ਅਸੀਂ ਆਪਣੇ ਮਨ ਦੀ ਭਗਤੀ ਕਰਦੇ ਹਾਂ ਆਪਣੇ ਮਨ ਦੀ ਵਿਧੀ ਇਹ ਜ਼ਿਆਦਾ ਖਤਰਨਾਕ ਹੈ ਤਾਂ ਹੀ ਸੁਣਾਉਂਦੇ ਨੇ ਵੀ ਇੱਕ ਸਵਾਲੇ ਪੂਜਾ ਕਰਨ ਜਾਂਦਾ ਤਾਂ ਇੱਕ ਇੱਟ ਮਾਰਦਾ ਹੁੰਦਾ ਸੀ ਉਹ ਇੱਟ ਮਾਰਨ ਵਾਲੇ ਨੂੰ ਚੰਗਾ ਸਮਝ ਲਿਆ ਪੁੰਨੋ ਕਰਨ ਵਾਲਾ ਤਾਂ ਹੰਕਾਰੀ ਸੀ ਭਗਤੀ ਕਰਨ ਵਾਲਾ ਉਹਦੀ ਭਗਤੀ ਰੋਜ਼ ਹੰਕਾਰ ਕਰਦੀ ਸੀ ਉਹ ਕਹਿੰਦਾ ਇਹ ਪਖੰਡੀ ਆ ਉਹ ਇੱਟ ਮਾਰਦਾ ਸੀ ਅਸਲ ਤਾਂ ਉਹ ਪਰਮੇਸ਼ਰ ਦਾ ਪਹਿਰਾ ਦੇ ਰਿਹਾ ਤਾਂ ਥਾ ਵੀ ਪਖੰਡੀ ਉਹਨੂੰ ਕਹਿ ਰਿਹਾ ਮੈਂ ਪਖੰਡਵਾਦ ਦੇ ਇੱਟ ਮਾਰਦਾ ਤੇਰੇ ਨਹੀਂ ਮਾਰਦਾ ਅਸਲ ਚ ਪਖੰਡਵਾਦ ਦੇ ਆ ਵੀ ਇੱਟ ਪਖੰਡਵਾਦ ਦੇ ਮਾਰਦੀ ਹੈ ਉਹ ਨਹੀਂ ਕਿਹਦੇ ਮਾਰਦੀ ਇੱਟ ਗੁਰਬਾਣੀ ਇੱਟਾਂ ਕਿਹਦੇ ਮਾਰਦੀ ਹੈ ਪਖੰਡਵਾਦ ਦੇ ਹੀ ਮਾਰਦੀ ਹੈ ਜੋ ਮਾਰਦੀ ਹੈ ਉਹ ਤਾਂ ਆ ਸੀਗਾ ਪਖੰਡਵਾਦ ਦੇ ਇੱਟ ਮਾਰਨ ਵਾਲਾ ਕਬੀਰ ਸੀ ਉਹ ਤਾਂ ਉਸ ਭਗਤੀ ਤੋਂ ਇੱਕ ਆਦਮੀ ਪ੍ਰਭਾਵਿਤ ਨਹੀਂ ਸੀ ਇਹਦਾ ਮਤਲਬ ਉਹ ਭਗਤ ਨੂੰ ਕਹਾਂ ਖੜਾ ਸੀ ਜਿਹੜੀ ਭਗਤੀ ਤੋਂ ਮੈਂ ਪ੍ਰਭਾਵਿਤ ਨਹੀਂ ਹੈਗਾ ਉਹ ਤੋਂ ਮੈਂ ਕਹਾਂ ਖੜਾ ਤਰਕਸ਼ੀਲ ਇਹਨਾਂ ਸੰਤਾਂ ਤੋਂ ਕਹਾਂ ਖੜੇ ਨੇ ਜਿਹੜੇ ਇਹਨਾਂ ਨੂੰ ਪਖੰਡੀ ਮੰਨਦੇ ਨੇ ਜਿਹੜੇ ਲੋਕ ਸੰਤਾਂ ਨੂੰ ਪਖੰਡੀ ਮੰਨਦੇ ਨੇ ਸੰਤਾਂ ਨੂੰ ਵੱਡੇ ਭਗਤ ਨੇ ਉਹ ਜਿਹੜੇ ਇਹਨਾਂ ਦੇ ਜਾਲ ਫਸੇ ਨੇ ਮੂਰਖ ਨੇ ਇਹ ਉਹਨਾਂ ਨੂੰ ਭਗਤ ਮੰਨਦੇ ਨੇ ਜਿਹੜੇ ਜਾਲ 'ਚ ਫਸੇ ਨੇ ਜਿਹੜੀਆਂ ਇਹਨਾਂ ਦੇ ਜਾਲ ਦੀਆਂ ਮੱਛੀਆਂ ਨੇ ਉਹਨਾਂ ਨੇ ਤਾਂ ਉਹਨਾਂ ਦੇ ਪੈਸੇ ਵੱਟਣੇ ਨੇ ਜਿਹੜੀਆਂ ਮੱਛੀਆਂ ਮੇਰੇ ਜਾਲ 'ਚ ਫਸ ਗਈਆਂ ਮੇਰੇ ਵਾਸਤੇ ਤਾਂ ਉਹੀ ਕਮਾਈ ਹੈ ਜਿਹੜੇ ਲੋਕ ਹੈ ਸੰਸਾਰੀ ਭਗਤਾਂ ਨੂੰ ਭਗਤ ਨਹੀਂ ਮੰਨਦੇ ਉਹਨਾਂ ਦੇ ਇਹਨਾਂ ਦੀ ਭਗਤੀ ਦਾ ਅਸਰ ਨਹੀਂ ਉਹ ਵਧੀਆ ਭਗਤ ਬਣ ਸਕਦੇ ਨੇ ਜੇ ਉਹਨਾਂ ਨੂੰ ਗੁਰਬਾਣੀ ਦੀ ਸਮਝ ਆ ਜਾਵੇ ਇਹਨਾਂ ਦੀ ਉਹਨਾਂ ਨੂੰ ਸਮਝ ਆ ਵੀ ਇਹ ਸਾਰੇ ਪਖੰਡੀ ਇਸ ਕਰਕੇ ਜਦੋਂ ਵੀ ਗੁਰਮਤ ਪ੍ਰਗਟ ਹੁੰਦੀ ਹੈ ਚੰਡੀ ਪ੍ਰਗਟ ਹੁੰਦੀ ਹੈ ਰਾਕਸ਼ਸ ਸਾਰੇ ਹੀ ਸ਼ਹੀਦ ਹੋ ਜਾਂਦੇ ਨੇ ਦੇਵਤਿਆਂ ਚੋਂ ਵੱਜਦੀ ਹੈ ਖੋਟ ਦੇਵਤੇ ਕੁਛ ਦੇਰ ਵਾਸਤੇ ਜਾ ਜਾ ਕਰ ਕਰਕੇ ਜਦੇ ਹੀ ਫੇਰ ਹੋ ਜਾਂਦੇ ਨੇ ਕੁਛ ਦੇਰ ਜਾ ਜਾ ਕਰ ਕਰਕੇ ਦਸਮ ਪਾਤਸ਼ਾਹ ਦੇ ਨਾਲ ਹੀ ਜਾਇਆ ਕਾਰ ਖਤਮ ਹੋ ਗਏ ਰਾਜ ਕਰੇਗਾ ਖਾਲਸਾ ਸ਼ੁਰੂ ਕਰ ਲਿਆ ਇਹ ਦੇਵਤੇ ਹੀ ਦੇੜ ਨਾਲ ਵਾਲੇ ਹੁੰਦੇ ਪਹਿਲਾਂ ਤਾਂ ਨਾਲ ਵਾਲੇ ਜਦ ਜਮਦਰਦੀ ਸੀ ਰਾਹ ਜਦੇ ਹੀ ਪਾੜ ਲਿਆ ਦਸਮ ਪਾਤਸ਼ਾਹ ਦੇ ਬਾਅਦ ਦੇਵਤੇ ਕੀ ਹੈ ਸੁੱਖ ਚਾਹੁੰਦੇ ਹੁੰਦੇ ਨੇ ਰਾਜ ਚਾਹੁੰਦੇ ਹੁੰਦੇ ਨੇ ਦੇਵਤੇ ਸੰਸਾਰੀ ਰਾਜ ਨੂੰ ਪੈਂਦੇ ਹੁੰਦੇ ਨੇ ਦੇਵਤੇ ਕੋਈ ਚੰਗੀ ਗੱਲ ਨਹੀਂ ਹੈ ਦੇਵਤਿਆਂ ਦੇ ਦੇਵ ਲੋਕ ਜੋ ਫਸੇ ਨੇ ਬਹੁਤ ਔਖੇ ਨਿਕਲਦੇ ਨੇ ਸਤੋਗੁਣ ਦੀ ਖਾਈ ਬਹੁਤ ਖਤਰਨਾਕ ਹੈ ਸਾਰੇ ਧਰਮ ਜਿੰਨੇ ਦੁਨੀਆਂ ਦੇ ਵਿੱਚ ਪੈਰਲਲ ਨੇ ਜਿਹਨਾਂ ਨੂੰ ਨਾਸ਼ ਕਰਨਾ ਚਾਹੁੰਦੀ ਹੈ ਜਿਹੜੀਆਂ ਮਤਾਂ ਦਾ ਗੁਰਬਾਣੀ ਇਹ ਸਤੋਗੁਣ ਵਾਲਿਆਂ ਦੇ ਚਲਾਏ ਹੋਏ ਨੇ ਇਹ ਸਾਰੇ ਅੜਕੇ ਰਾਹ ਦੇ ਰੋੜੇ ਇਹਨਾਂ ਨੇ ਪੈਦਾ ਕੀਤੇ ਹਨ ਆਪਣੀ ਆਪਣੀ ਮਤ ਅਨੁਸਾਰ ਜਿਹੜੇ ਧਰਮ ਚਲਾਏ ਨੇ ਇਹ ਧਾਰਮਿਕ ਬੰਦਿਆਂ ਦੇ ਹੀ ਚਲਾਏ ਹੋਏ ਨੇ ਭੇੜ ਕਾਹਦਾ ਹੀ ਬਣੀ ਖੜੇ ਨੇ ਰਾਕਸ਼ਸ ਤਾਂ ਸਮਾਂ ਇਹਨਾਂ ਨੂੰ ਮੰਨਦੇ ਨਹੀਂ ਹਨ ਤੇ ਗੁਰਬਾਣੀ ਵੀ ਨਹੀਂ ਇਹਨਾਂ ਨੂੰ ਮੰਨਦੀ ਜਿਹਨਾਂ ਨੂੰ ਇਹ ਰਾਕਸ਼ਸ ਕਹਿੰਦੇ ਨੇ ਉਹ ਤਾਂ ਫਿਰ ਗੁਰੂ ਸਾਹਿਬ ਨਾਲ ਖੜੇ ਨੇ, ਗੁਰਬਾਣੀ ਨਾਲ ਖੜੇ ਨੇ, ਪਰ ਉਹਨਾਂ ਨੂੰ ਕੌਣ ਸਮਝਾਵੇ? ਉਹਨਾਂ ਨੂੰ ਸਮਝਾਵੇ ਕੌਣ ਵੀ ਧਾਰਮਿਕ ਤੁਸੀਂ ਹੋ? ਆਹ ਮਤ ਹੋਵੇ ਤਾਂ ਸਮਝਾਵੇ, ਉਹਨਾਂ ਨੇ ਤਾਂ ਉਹਨਾਂ ਨੂੰ ਰਾਸ਼ੀ ਛੇ ਕਹਿਣਾ, ਉਹਨਾਂ ਨੂੰ ਭਰਮ ਹੋ ਗਿਆ ਸਾਡੀ, ਅਸੀਂ ਤੁਹਾਨੂੰ ਨਹੀਂ ਮੰਨਦੇ। ਉਹਨਾਂ ਨੂੰ ਰਾਸ਼ਾ ਨੂੰ ਇਹ, ਕਿਉਂਕਿ ਉਹਨਾਂ ਨੂੰ ਧਰਮ ਦਾ ਗਿਆਨ ਕੋਈ ਨਹੀਂ, ਧਰਮ ਅਸਲੀ ਦਾ ਤਾਂ ਗਿਆਨ ਕੋਈ ਨਹੀਂ, ਪਰ ਨਕਲੀ ਧਰਮ ਨੂੰ ਨਹੀਂ ਮੰਨਦੇ। ਨਕਲੀ ਦਾ ਗਿਆਨ ਹੈ, ਉਹਨਾਂ ਨੂੰ ਵੀ ਨਕਲੀ ਹੈ। ਵੈਦ ਤਾਂ ਬਣਦਾ ਦਾਰੂ ਰੋਗ ਦੋਵਾਂ ਦਾ ਪਤਾ ਹੋਵੇ, ਦਾਰੂ ਰੋਗ ਦੋਵੇਂ ਵਿੱਚ ਪੁੱਜੇ ਤਾਂ ਕੋ ਵੈਦ ਸਦਾ ਹੈ। ਰਾਵਣ ਰਿਸ਼ੀ ਮੁਨੀ ਬੰਦ ਕੀਤੇ ਨੇ ਜੇਲ੍ਹ ਚ, ਰਿਸ਼ੀਆਂ ਮੁਨੀਆਂ ਨੂੰ ਗੁਰਬਾਣੀ ਵੀ ਕਹਿੰਦੀ ਹੈ, ਝੂਠੇ ਨੇ, ਗੁਰਬਾਣੀ ਤਾਂ ਉਹਨੂੰ ਝੂਠੇ ਮੰਨਦੀ ਹੈ। ਉਧਰ ਇਹਨਾਂ ਰਾਵਣ ਨਾਲ ਜੋੜ ਦਿੱਤਾ ਵੀ ਚਾਰ ਵੇਦ ਦਾ ਗਿਆ ਤਾਂ ਉਹ ਵੇਦ ਨੂੰ ਗੁਰਬਾਣੀ ਸਰਟੀਫਾਈ ਕਰਦੀ ਹੈ। ਉਹ ਇਹਨਾਂ ਨੂੰ ਪਖੰਡੀ ਮੰਨਦਾ ਤਾਂ ਜੇਲ੍ਹ ਚ ਡੱਕੇ ਨੇ, ਬਈ ਜੇ ਉਹ ਕਰਾਮਾਤੀ ਸੀ ਰਿਸ਼ੀ ਮੁਨੀ, ਰਾਮ ਚੰਦਰ ਨੂੰ ਕਿਉਂ ਲੈ ਕੇ ਗਏ ਰਾਵਣ ਨਾਲ ਲੜਨ ਨੂੰ? ਆਪਣੀ ਕਰਾਮਾਤਾਂ ਨੇ ਮਾਰ ਦਿੰਦੇ ਉਹਨੂੰ। ਰਾਵਣ ਨੂੰ, ਰਾਮ ਚੰਦਰ ਨੂੰ ਕਿਉਂ ਲੈ ਗਏ ਵੀ ਇਹਨੂੰ ਲੜ ਕੇ ਮਾਰ? ਇਹਦਾ ਮਤਲਬ ਕਰਾਮਾਤ ਨਹੀਂ ਕੋਈ ਹੁੰਦੀ। ਰਾਵਣ ਤੋਂ ਸਾਨੂੰ ਬਚਾ ਰਾਮ ਚੰਦਰ ਨੂੰ ਲੈ ਕੇ ਜਾਂਦੇ ਨੇ। ਰਾਮ ਚੰਦਰ ਉਹਨਾਂ ਨੂੰ ਗੁਰੂ ਮੰਨਦਾ ਵੀ ਸ਼ਕਤੀ ਵਾਲੇ ਨੇ, ਪਰ ਉਹ ਸ਼ਕਤੀ ਉਹ ਵਰਤ ਲੈਂਦੇ ਰਾਵਣ ਤੇ। ਇਹ ਸਭ ਝੂਠ ਨੇ। ਰਾਵਣ ਨੂੰ ਤਾਂ ਪਤਾ ਸੀ ਵੀ ਸ਼ਕਤੀ ਹੁੰਦੀ ਨਹੀਂ, ਉਹ ਤਾਂ ਜਾਣਦਾ ਸੀ ਸ਼ਕਤੀ ਹੁੰਦੀ ਨਹੀਂ। ਹੁਣ ਅਸੀਂ ਤਾਂ ਸੰਗਲ ਲਾ ਲੈਂਦੇ ਤੇ ਇਹਨਾਂ ਨੂੰ ਜਾ ਕੇ, ਸਾਰੇ ਸੰਤਾਂ ਨੂੰ ਜਿਹੜੇ ਵੇਲੇ ਹੁੰਦੇ ਤੇ ਸੰਗਲ ਲਾ ਲੈਣਾ, ਡਾਂਗ ਜੋ ਧੁੱਪ ਚੱਕਣ ਤੋਂ ਪਹਿਲਾਂ ਹੀ ਮਿੰਤਾ ਕਰਨ ਲੱਗ ਜਾਣਾ ਉਹਨਾਂ ਨੂੰ। ਅਣਦਲ ਦੀ ਪਬਲਿਕ ਹੁੰਦੀ ਸੀ, ਉਹਨਾਂ ਨੂੰ ਭਰਮ ਹੈ ਸਾਡੇ ਨਿਆਣੇ ਨਾਲ ਬਿਮਾਰ ਹੋ ਜਾਣ, ਸਾਨੂੰ ਭਰਮ ਕੋਈ ਨਹੀਂ, ਇਹਨਾਂ ਦੇ ਬੱਲੇ ਕੁਛ ਨਹੀਂ। ਸਿਰਫ ਭਰਮ ਹੈ ਲੋਕਾਂ ਨੂੰ ਵੀ ਇਹਨਾਂ ਦੇ ਬੱਲੇ ਕੁਛ ਹੈ, ਸਾਡਾ ਭਰਮ ਚੱਕਿਆ ਹੈ ਵੀ ਜੰਮਣ ਮਰਨਾ ਹੁਕਮ ਹੈ। ਉਹ ਭਰਮ ਪਾ ਕੇ ਗੁਰੂ ਬਣਦੇ ਨੇ ਝੂਠੇ, ਭਰਮ ਗਿਆਨੀ ਨੇ ਇਹ, ਆਪਣੇ ਗਿਆਨ ਦਾ ਲੋਕਾਂ ਤੇ ਭਰਮ ਜਾਲ ਪਾਇਆ ਹੋਇਆ ਅਸੀਂ ਹੈਗੇ ਹਾਂ ਕੁਛ। ਮਾਹੇ ਲਿਖੇ ਭਰਮ ਗਿਆਨੀ, ਗਿਆਨ ਨਹੀਂ ਬਹੁਤੇ ਮੁੱਖ
ਬਾਤੇ,
ਬਹੁਤ ਗੱਲਾਂ ਕਰਨ ਵਾਲਾ ਗਿਆਨੀ ਨਹੀਂ ਹੁੰਦਾ। ਇਹ ਨਾ ਉਹ ਗੱਲਾਂ ਹੀ ਨੇ, ਗੱਲੀ ਕਿਹਨਾਂ ਨੇ ਪਾਇਆ? ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਹਨਾਂ ਨੇ ਪਾਇਆ? ਲੋਕ ਡਰਪੋਕ ਨੇ, ਡਰਦੇ ਨੇ, ਫਸਾਏ ਹੋਏ ਨੇ, ਝੂਠੀਆਂ ਕਹਾਣੀਆਂ ਘੜ ਘੜ ਕੇ, ਝੂਠੇ ਗ੍ਰੰਥ ਘੜ ਘੜ ਕੇ ਫਸਾਏ ਹੋਏ ਨੇ। ਇਹ ਲੋਕ ਹੁਣ ਸ਼ਹੀਦਾਂ ਤੋਂ ਗੁਰਦੁਆਰ ਨੂੰ ਫੇਡਰੀ ਜਾਂਦੇ ਨੇ, ਪਹਿਲਾਂ ਖਾਲਸਾ ਕਿਉਂ ਨਹੀਂ ਸੀ ਡਰਦਾ? ਸ਼ਹੀਦਾਂ ਤੋਂ ਹੁਣ ਡਰੀ ਜਾਂਦੇ ਨੇ, ਡਰਾਏ ਹੋਏ ਨੇ ਲੋਕ ਭਰਮ ਨਾਲ ਜਾਲ ਚ ਫਸਾ ਕੇ। ਇਹ ਡਰਾ ਕੇ ਹੀ ਆਪਣੇ ਚੇਲੇ ਬਣਾਉਂਦੇ ਨੇ। ਡਰ ਦਿੱਤਾ ਹੋਇਆ ਨਰਕ ਦਾ, ਗੁਰਬਾਣੀ ਕਹਿੰਦੀ ਨਰਕ ਦੇ ਅਸੀਂ ਡਰਦੇ ਹੀ ਨਹੀਂ, ਨਰਕ ਹੁੰਦਾ ਹੀ ਨਹੀਂ, ਨਰਕ ਸੁਰਗ ਤੇ ਬਣਾ ਰਹੇ ਹੋ। ਕਬੀਰ ਕਹਿੰਦੇ ਸਤਿਗੁਰ ਕੇ ਪ੍ਰਸਾਦ, ਜਿਹੜਾ ਸੱਚ ਦਾ ਗਿਆਨ ਹੈ ਗੁਰਬਾਣੀ ਦਾ, ਡਰੇ ਚੱਕਦਾ ਹੈ, ਭੈ ਚੱਕਦਾ ਹੈ, ਭੈ ਨਹੀਂ ਹੈਗੀ ਸਾਰੀ, ਇਹ ਸਭ ਭੈ ਫਰਜ਼ੀ ਭੈ ਹੈ, ਇਹ ਸਭ ਭੈ ਫਰਜ਼ੀ ਹੈ ਇਹਨਾਂ ਦੀ, ਕ੍ਰੀਏਟ ਕੀਤੀ। ਉਹ ਚ ਫਸਾ ਕੇ ਜੋਸ਼ੀ ਬਣੇ ਬੈਠੇ ਨੇ, ਜੋਤਿਸ਼ ਦੋ ਲਾਉਂਦੇ ਨੇ, ਅੱਡ ਅੱਡ ਲਾਉਂਦੇ ਨੇ, ਉਹ ਕਹਿੰਦੇ ਆਹੋ, ਉਹ ਕਹਿੰਦੇ ਆਹੋ, ਇੱਕ ਦੂਜੇ ਦੇ ਵਿਰੋਧੀ ਨੇ। ਫਿਰ ਕੌਣ ਸੱਚਾ ਹੋਇਆ? ਸੱਚਾ ਕੋਈ ਵੀ ਨਹੀਂ ਇਹਨਾਂ ਚ, ਇਹਨਾਂ ਕੋਲ ਸੱਚੀ ਹੈ ਮਾਇਆ ਬਸ, ਇਹਨਾਂ ਨੇ ਮਾਇਆ ਨੂੰ ਸੱਚ ਮੰਨਿਆ ਹੋਇਆ, ਜਗ ਜੀਵਨ ਨੂੰ ਸੱਚ ਮੰਨਿਆ ਹੋਇਆ, ਜੋ ਸੱਚ ਹੈ ਉਹ ਤੇ ਅੱਗੇ ਹੋਇਆ। ਤੇ ਗੁਰਬਾਣੀ ਕਹਿੰਦੀ ਹੈ ਸੋਇਆ ਹੈ ਤੂੰ ਜਾ ਕੇ ਆਣਾ ਤੈ ਜੀਵਨ ਜਗ ਸੱਚ ਕਰ ਜਾਣ। ਉਹਨੂੰ ਜਿਹੜਾ ਜੀਵਨ ਸੱਚ ਮੰਨਦਾ ਗੁਰਬਾਣੀ, ਉਹਨੂੰ ਕਹਿੰਦੀ ਤੂੰ ਸੁੱਤਾ ਪਿਆ, ਇਹ ਤਾਂ ਸਭ ਸੁੱਤੇ ਹੋਏ ਨੇ ਜਿੰਨੇ ਸੰਤ ਨੇ, ਕਿਸੇ ਨੂੰ ਜਾਗਣ ਵੀ ਨਹੀਂ ਦਿੰਦੇ, ਜੇ ਕੋਈ ਜਾਗ ਆਇਆ ਤਾਂ ਸਾਨੂੰ ਸੁੱਤਿਆਂ ਨੂੰ ਦੇਖ ਲੂਗਾ, ਦੁਨੀਆਂ ਨੂੰ ਜਗਾ ਦੂਗਾ। ਜਿੰਨੇ ਧਰਮ ਪੈਦਾ ਕੀਤੇ ਨੇ ਸਦੋਗੁਣ ਵਾਲਿਆਂ ਨੇ ਕੀਤੇ ਨੇ ਆਪਣੇ ਆਪਣੇ ਬਣਾ ਕੇ ਫਸਾ ਕੇ ਬਹਿ ਗਏ ਸੰਗਤ ਤਾਂ ਡਿਵਾਈਡ ਕਿਹਨੇ ਕੀਤੀ ਹੈ ਸੰਗਤਾਂ ਨੇ ਕੀਤੀ ਜਾਂ ਫਿਰ ਸਿਆਸਤਦਾਨਾਂ ਨੇ ਕੀਤੀ ਆਪਣੇ ਆਪਣੇ ਧੜੇ ਕਿਹਨੇ ਬਣਾਏ ਨੇ ਸੱਚ ਨਾਲ ਧੜੇ ਦਾ ਵੀ ਜ਼ਿਕਰ ਕੀਤਾ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਕਿਸੇ ਦਾ ਧੜਾ ਆਪਣੇ ਜਵਾਈ ਨਾਲ ਹੈ ਨੀ ਇਹ ਧੜੇ ਇਕੱਠੇ ਕਰੇ ਕਿਤੇ ਕੁੜੀ ਵਿਆਹਤੀ ਕਿਤੇ ਮੁੰਡਾ ਵਿਆਹਤਾ ਧੜਾ ਬਣਾ ਲਿਆ ਰਿਸ਼ਤੇਦਾਰੀਆਂ ਟਿਕਟਾਂ ਦਿੰਦੇ ਨੇ MLA ਬਣਾਉਂਦੇ ਰਾਜ ਕਰਦੇ ਨੇ ਧੜੇ ਬਣਾ ਕੇ ਕਰਦੇ ਨੇ ਪਲੈਨਡ ਪ੍ਰੋਗਰਾਮ ਨਾਲ ਪਹਿਲਾਂ ਧੜੇ ਬਣਾਉਂਦੇ ਨੇ ਪਹਿਲਾਂ ਰਿਸ਼ਤੇਦਾਰੀਆਂ ਪਾਉਂਦੇ ਨੇ ਇਹ ਕੀ ਹੈ ਕਾਹਦੇ ਵਾਸਤੇ ਪਾਉਂਦੇ ਨੇ ਸਿਰਫ ਮਾਇਆ ਵਾਸਤੇ ਜੀਵਨ ਜਗ ਸੱਚ ਕਰਕੇ ਬੰਨਿਆ ਹੋਏ ਸੱਚ ਨਾਲ ਧੜਾ ਪਾਉਂਦੇ ਨੇ ਗੁਰਮੁਖ ਝੂਠ ਨਾਲ ਧੜਾ ਪਾਉਂਦੇ ਨੇ ਮਨਮੁਖ ਜਿਹੜਾ ਪਹਿਲਾਂ ਹੀ ਝੂਠ ਨਾਲ ਧੜਾ ਪਾਉਂਦਾ ਉਹ ਤਾਂ ਸਾਰੇ ਮਨਮੁਖ ਨੇ ਗੁਰਬਾਣੀ ਤਾਂ ਉਹਨਾਂ ਦੀ ਨਿੰਦਿਆ ਕਰਦੀ ਹੈ ਇਹ ਕਹਿੰਦੇ ਅਸੀਂ ਸਿੱਖਾਂ ਗੁਰਬਾਣੀ ਸਭ ਕਰ ਦਿੱਤੇ ਜੋ ਹੋ ਰਿਹਾ ਤੇ ਖਿਲਾਫ਼ ਖੜੀ ਹੈ ਸੰਸਾਰ 'ਚ ਤੇ ਅਸੀਂ ਫਿਰ ਇਹ ਕੀ ਹੈ ਸੁਣ ਲੈਂਦੇ ਹਾਂ ਜੇ ਸੁਣ ਕੇ ਮੰਨੀਏ ਜੀਵਨ ਨਾ ਬਦਲ ਜਾ ਫਿਰ ਮਾਲਾ ਪਾ ਦਿੰਦੇ ਹਾਂ ਔਰ ਔਖੇ ਹੋ ਕੇ ਸੁਣਦੇ ਹਾਂ ਉਹਨਾਂ ਚਿਰ ਇਹਨੂੰ ਛੇਤੀ ਬੰਦ ਕਰੀਏ ਤੇ ਹੋਰ ਗੱਲ ਛੇੜੀਏ ਜਦੇ ਕੁਲਬੁਲ ਹੋਰੇ ਗੱਲਾਂ ਦੀ ਹੋਣ ਲੱਗ ਜਾਂਦੀਆਂ ਸੁਣਦੀ ਸਾਰੇ ਵਿਆਖਿਆ ਦਾ ਕੋਈ ਕਰਦਾ ਹੀ ਨਹੀਂ ਨਾ ਕਰਨ ਦਿੰਦਾ ਨਾ ਸੁਣ ਸੁੱਕ ਹੈ ਜੋ ਸਾਡੇ ਜੋ ਖਿਲਾਫ਼ ਹੈ ਗੱਲ ਆਪਣੇ ਖਿਲਾਫ਼ ਗੱਲ ਸੁਣਨੀ ਬੜੀ ਔਖੀ ਹੈ ਜੇ ਪ੍ਰਚਾਰਕ ਪ੍ਰਚਾਰ ਕਰ ਦਵੇ ਠੀਕ ਤਾਂ ਪ੍ਰਬੰਧਕ ਕਹਿੰਦੇ ਨੇ ਸਾਡੇ ਖਿਲਾਫ਼ ਬੋਲਦਾ ਉਹਨਾਂ ਨੂੰ ਉਹਨਾਂ 'ਚ ਗਲਤੀ ਹੈ ਉਹ ਜਿਹੜੀ ਗੁਰਬਾਣੀ ਕਹਿ ਰਹੀ ਹੈ ਉਹ ਕਹਿੰਦੇ ਨੇ ਉਂਗਲ ਸਾਡੇ ਵੱਲ ਹੋ ਰਹੀ ਹੈ ਉਹਨਾਂ ਨੂੰ ਲੱਗ ਦੇਖੋ ਕਸੂਰਵਾਰ ਨੂੰ ਤਾਂ ਲੱਭੂ ਹੀ ਉਂਗਲ ਮੇਰੇ ਵੱਲ ਸਾਰਿਆਂ ਵੱਲੇ ਉਂਗਲ ਕਰ ਰਹੀ ਹੈ ਪਰ ਉਹਨਾਂ 'ਚ ਹੰਕਾਰ ਜ਼ਿਆਦਾ ਉਹ ਨਹੀਂ ਚਾਹੁੰਦੇ ਸੁਣਨਾ ਵੀ ਨਹੀਂ ਚਾਹੁੰਦੇ ਉਹਨਾਂ ਦਾ ਉੱਥੇ ਹੁਕਮ ਚੱਲਦਾ ਗੁਰਦੁਆਰੇ 'ਚ ਜਿਹੜੇ ਧਾਰਮਿਕ ਬੰਦੇ ਨੇ ਆਪਣੇ ਆਪ ਨੂੰ ਧਾਰਮਿਕ ਡਿਕਲੇਅਰ ਕਰਦੇ ਨੇ ਲੱਖਾਂ ਰੁਪਈਏ ਗੁਰਦੁਆਰਿਆਂ ਨੂੰ ਦਿੰਦੇ ਨੇ ਪਹਿਲਾਂ ਗੁਰਦੁਆਰਿਆਂ ਦੇ ਕਬਜ਼ਾ ਕਰਕੇ ਉਹੀ ਗੁਰਬਾਣੀ ਦੇ ਖਿਲਾਫ਼ ਖੜੇ ਨੇ ਕਿ ਉਹਨਾਂ ਦਾ ਆਚਰਣ ਗੁਰਬਾਣੀ ਦੇ ਖਿਲਾਫ਼ ਉਸ ਆਚਰਣ ਦੇ ਖਿਲਾਫ਼ ਉਹ ਕਿਉਂ ਬੋਲਣ ਦੇਣ ਜਿਹੜਾ ਉਹ ਕਰ ਰਹੇ ਨੇ ਆਚਰਣ ਦੇ ਖਿਲਾਫ਼ ਬੋਲਦੇ ਨੇ ਉਸ ਆਚਰਣ ਜਿਹੜਾ ਉਹਨਾਂ ਦੇ ਖਿਲਾਫ਼ ਬੋਲਦੇ ਨੇ ਉਹ ਤਾਂ ਸਾਬਤ ਹੁੰਦਾ ਵੀ ਇਹ ਸਿੱਖ ਨਹੀਂ ਆਮ ਪਬਲਿਕ ਦੀ ਨਿਗਾਹ ਸਾਬਤ ਹੋ ਜਾਏ ਸਿੱਖ ਨਹੀਂ ਹਨ ਫਿਰ ਲੋਕ ਉਹਨਾਂ ਦੀ ਮੰਨਤਾ ਤੋਂ ਹਟ ਜਾਣਗੇ ਪਬਲਿਕ ਨੂੰ ਨਾ ਪਤਾ ਲੱਗ ਜਾਵੇ ਵੀ ਅਸੀਂ ਸਿੱਖ ਨਹੀਂ ਹੈਗੇ ਪਬਲਿਕ ਨੂੰ ਨਾ ਪਤਾ ਲੱਗ ਜਾਵੇ ਮੈਂ ਸੰਤ ਨਹੀਂ ਹੈਗਾ ਇਹ ਖਤਰੇ ਤੋਂ ਗੁਰਬਾਣੀ ਦੇ ਸਹੀ ਅਰਥ ਹੋਣ ਨਹੀਂ ਦੇਣੇ ਇਹਨਾਂ ਲੋਕਾਂ ਨੇ ਆਪਣਾ ਬਣਦਾ ਨੰਗਾ ਹੁੰਦਾ ਉਹਨਾਂ ਦਾ ਧਾਰਮਿਕ ਲੋਕ ਜਿਹੜੇ ਦੇਵਤੇ ਨੇ ਉਹਨਾਂ ਨੂੰ ਸਜ਼ਾ ਹੀ ਇਸ ਗੱਲ ਦੀ ਮਿਲਦੀ ਹੁੰਦੀ ਹੈ ਰਾਕਸ਼ਸੇ ਵੱਡੇ ਵੱਡੇ ਤਾਂ ਪੈਦਾ ਹੁੰਦੇ ਹੁੰਦੇ ਨੇ ਕਿ ਉਹ ਖੁਦ ਸੱਚ ਤੋਂ ਖਿਲਾਫ਼ ਹੋ ਜਾਂਦੇ ਨੇ ਦੇਵਤੇ ਇੰਨੀਆਂ ਮੱਤਾਂ ਬਣਾ ਲੈਂਦੇ ਨੇ ਗੁਰਮਤ ਨੂੰ ਕਿਤੇ ਉੱਠਣੇ ਨਹੀਂ ਦਿੰਦੇ ਗੁਰਮਤ ਦੇ ਖਿਲਾਫ਼ ਪ੍ਰਚਾਰ ਹੁੰਦਾ ਨਾ ਹੰਕਾਰੀ ਹੋ ਜਾਂਦੇ ਨੇ ਇਸ ਗੱਲ ਦਾ ਹੀ ਜਵਾਬ ਦੇ ਰਹੇ ਸੰਭਾਸ਼ਾ ਸਵਾਲ ਦਾ ਵੀ ਜੇ ਤੂੰ ਪਰਮੇਸ਼ਰ ਹੈਗਾ ਸਰਵ ਸ਼ਕਤੀਮਾਨ ਹੈ ਤੇਰੇ ਭਾਣੇ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ ਫਿਰ ਇਹ ਰਾਕਸ਼ ਵੱਡੇ ਵੱਡੇ ਕਿਉਂ ਪੈਦਾ ਕਰਦਾ ਫਿਰ ਤੈਨੂੰ ਆਉਣਾ ਪੈਂਦਾ ਇਹਨਾਂ ਨੂੰ ਮਾਰਨ ਵਾਸਤੇ ਉਹ ਕਹਿੰਦਾ ਦੇਵਤਿਆਂ ਦਾ ਹੰਕਾਰ ਤੋੜਨ ਵਾਸਤੇ ਮੈਂ ਪੈਦਾ ਕਰਦਾ ਪਹਿਲਾਂ ਲੋਕਾਂ ਨੂੰ ਸਮਝਾਓ ਤੁਸੀਂ ਆਪਣਾ ਧਰਮ ਮਨਾਓ ਜਦੋਂ ਧਰਮ ਨੂੰ ਮੰਨਣ ਵਾਲਿਆਂ ਦੀ ਤਾਦਾਦ ਵੱਧ ਜਾਂਦੀ ਹੈ ਬਹੁਤ ਜ਼ਿਆਦਾ ਇਹ ਲੁਕਣ ਲੱਗ ਜਾਂਦੇ ਨੇ ਭੋਰਿਆਂ 'ਚ ਡਰਦੇ ਵੀ ਸਾਨੂੰ ਸਵਾਲ ਲੋਕ ਕਰਨਗੇ ਸਾਡੇ ਕੋਲ ਜਵਾਬ ਨਹੀਂ ਉਦੋਂ ਅੰਦਰੋਂ ਇਹ ਕੰਬੇ ਹੋਏ ਹੁੰਦੇ ਨੇ ਸਾਰੇ ਧਰਮ ਲੋਕ ਵੀ ਇਹ ਧਰਮ ਨੂੰ ਖਤਰਾ ਹੈ ਉਹਨਾਂ ਵਾਲੇ ਧਰਮ ਨੂੰ ਖਤਰਾ ਹੁੰਦਾ ਉਹਨਾਂ ਵਾਲੇ ਧਰਮ ਤੋਂ ਲੋਕ ਬਾਗੀ ਹੁੰਦੇ ਨੇ ਫਿਰ ਉਹ ਵੀ ਚਾਹੁੰਦੇ ਹੁੰਦੇ ਨੇ ਵੀ ਇਹਨਾਂ ਤੋਂ ਖੈਡਾ ਛਡਾਉਣ ਵਾਸਤੇ ਕੋਈ ਪੈਦਾ ਹੋਵੇ ਜੀ ਫਿਰ ਸੱਚ ਨੂੰ ਆਉਣਾ ਹੀ ਪੈਂਦਾ ਬਾਹਰ ਧੜੇ ਦੋ ਬਲਕਿ ਰਾਕਸ਼ਸਾਂ ਦਾ ਧੜਾ ਹਾਵੀ ਹੋ ਜਾਂਦਾ ਜਦ ਜਦ ਚੰਡੀ ਪ੍ਰਗਟ ਹੁੰਦੀ ਜਾਂ ਇਹਨਾਂ ਨੂੰ ਭਜਾ ਲੈਂਦੇ ਨੇ ਮੂਹਰੇ ਮੂਹਰੇ ਇਹ ਦੇਵਤਿਆਂ ਨੂੰ ਮੂਹਰੇ ਮੂਹਰੇ ਭਜਾ ਲੈਂਦੇ ਨੇ ਜਿਵੇਂ ਕਮਿਊਨਿਸਟ ਭਜਾਈ ਫਿਰਦੇ ਨੇ ਭਜਾਈ ਫਿਰਦੇ ਨੇ ਅਨਸਲ ਪਾੜੀਏ ਨੇ ਜਿਹੜੇ ਜਦ ਇਹ ਭਜਾ ਲੈਂਦੇ ਨੇ ਧਰਮ ਆਦਮੀਆਂ ਨੂੰ ਫੇਰ ਇਹ ਡਰਦੇ ਉਹਨਾਂ ਤੋਂ ਡਰਦੇ ਧਰਮ ਨੂੰ ਫਿਰ ਆਰਾਧਨਾ ਕਰਦੇ ਨੇ ਧਰਮ ਦਾ ਇਹਨੂੰ ਪਤਾ ਨਹੀਂ ਹੁੰਦਾ ਫਿਰ ਪਰਮੇਸ਼ਰ ਨੂੰ ਆਰਾਧਨਾ ਕਰਦੇ ਨੇ ਤੂੰ ਇਹਨਾਂ ਤੋਂ ਬਚਾ ਫਿਰ ਗੁਰਮਤਿ ਪ੍ਰਗਟ ਹੁੰਦੀ ਹੈ ਵੀ ਜੇ ਇਹਨਾਂ ਤੋਂ ਤਾਂ ਬਚਾਓਗੇ ਇੱਧਰ ਆਓ ਇਹ ਧਰਮ ਨਾਲ ਚਰਚਾ ਇਹ ਤਾਂ ਚਰਚਾ ਕਰਦੇ ਨਹੀਂ ਡਰਦੇ ਨੇ ਉਹਨਾਂ ਦੇ ਝੂਠੇ ਨੇ ਤਾਂ ਗੁਰਮਤਿ ਦੀ ਚਰਚਾ ਸ਼ੁਰੂ ਹੁੰਦੀ ਹੈ ਗੁਰਮਤਿ ਜਿੱਤ ਜਾਂਦੀ ਹੈ ਇਹ ਵੀ ਹਾਰ ਜਾਂਦੇ ਨੇ ਉਹ ਵੀ ਹਾਰ ਜਾਂਦੇ ਨੇ ਰਾਕਸ਼ ਇਹਨਾਂ ਨੂੰ ਪਹਿਲਾਂ ਉਹ ਧਰਮ ਨੂੰ ਮੰਨ ਲੈਂਦੇ ਨੇ ਸੱਚ ਨੂੰ ਰਾਕਸ਼ ਪਹਿਲਾਂ ਮੰਨਦੇ ਨੇ ਜਿਹੜਾ ਮੰਨਦਾ ਉਸੇ ਨੂੰ ਮਰ ਗਿਆ ਕਿਹਾ ਹੋਇਆ ਲੜਾਈ ਚ ਮਰਦਾ ਕੋਈ ਨਹੀਂ ਹੈਗਾ ਰਾਕਸ਼ ਪਹਿਲਾਂ ਮੰਨਦੇ ਨੇ ਵੀ ਇਹ ਧਰਮ ਨੂੰ ਤਾਂ ਅਸੀਂ ਮੰਨਦੇ ਹਾਂ ਇਹਦਾ ਧਰਮ ਠੀਕ ਹੈ ਇਹਨਾਂ ਵਾਲੇ ਨੂੰ ਨਹੀਂ ਮੰਨਦੇ ਗੁਰਬਾਣੀ ਕਹਿੰਦੀ ਇਹਨਾਂ ਵਾਲਾ ਤਾਂ ਅਸੀਂ ਵੀ ਨਹੀਂ ਮੰਨਦੇ ਹੁਣ ਉਹਨਾਂ ਨੂੰ ਤਾਂ ਇੱਕ ਸਪੋਰਟ ਐਸੀ ਮਿਲ ਜਾਂਦੀ ਹੈ ਪਹਿਲਾਂ ਉਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਧਰਮ ਕੇ ਨਹੀਂ ਹੈਗੇ ਗੁਰਬਾਣੀ ਕਮਲਿਓ ਅਸਲੀ ਤਾਂ ਧਾਰਮਿਕ ਤੁਸੀਂ ਹੋ ਜਿਹੜੇ ਇਹਨਾਂ ਦੇ ਖਿਲਾਫ ਲੜਦੇ ਹੋ ਪਖੰਡਵਾਦ ਦੇ ਪਖੰਡਵਾਦ ਦੇ ਖਿਲਾਫ ਗੁਰਬਾਣੀ ਲੜਦੀ ਹੈ ਅਸਲ ਚ ਰਾਕਸ਼ਸ ਜਿਹੜੇ ਨੇ ਗੁਰਮਤ ਦੀ ਫੌਜ ਹੈ ਉਹ ਗੁਰਮਤ ਨਸ਼ੇ ਦੀ ਖੜ ਜਾਂਦੇ ਉਹਨਾਂ ਤੋਂ ਡਰਦੇ ਦੇਵਤੇ ਮੰਨਦੇ ਨੇ ਗੁਰਮਤ ਨੂੰ ਵਰਨਾ ਗੁਰਮਤ ਨੂੰ ਨਹੀਂ ਦੇਵਤੇ ਮੰਨਦੇ ਇਹ ਕੌਣ ਸੀ ਅਨੰਦਪੁਰ ਸਾਹਿਬ ਕੌਣ ਸੀ ਦੇਵਤੇ ਹੀ ਸੀ ਦੇਵਤੇ ਨੂੰ ਮੰਨਣ ਵਾਲੇ ਸੀ ਇੱਕ ਪਾਸੇ ਬਾਈਧਾਰੀਏ ਵੀ ਉਹ ਦੂਏ ਵੀ ਦੇਵਤੇ ਹੀ ਨੇ ਦੋਏ ਧਰਮ ਨੂੰ ਮੰਨਣ ਵਾਲੇ ਨੇ ਇਸਲਾਮ ਧਰਮ ਇੱਕ ਹਿੰਦੂ ਧਰਮ ਹੈ ਦੋਏ ਦੇਵਤੇ ਖੜੇ ਨੇ ਖਿਲਾਫ ਹੋਏ ਰਾਕਸ਼ ਲਾਉਣਾ ਕੋਈ ਨਹੀਂ ਹੈ ਇੱਕ ਦੂਏ ਨੂੰ ਰਾਕਸ਼ ਕਹੀ ਜਾਣੇ ਮੁਸਲਮਾਨ ਹਿੰਦੂ ਨੂੰ ਰਾਕਸ਼ ਕਹੀ ਜਾਂਦੇ ਨੇ ਉਹਨਾਂ ਨੂੰ ਕਹੀ ਜਾਂਦੇ ਨੇ ਦੋਈ ਨੇ ਇੱਕੋ ਜਿਹੀ ਨੇ ਗੁਰਬਾਣੀ ਵੀ ਦੋਹਾਂ ਨੂੰ ਕਹਿੰਦੀ ਹਿੰਦੂ ਨੇ ਤੁਰਕੂ ਕਣ ਕਮੀ ਦੋਹਾਂ ਚ ਹੈ ਇਹ ਤਾਂ ਦੂਆਂ ਤੋਂ ਡਰਦੇ ਨਾ ਜਿਹੜੇ ਇਹਨਾਂ ਤੋਂ ਬਾਗੀ ਹੋ ਜਾਂਦੇ ਨੇ ਜਿਹਨਾਂ ਤੋਂ ਖਿਲਾਫ ਇਹ ਧਰਮ ਬੋਲਦੇ ਨੇ ਉਹਨਾਂ ਦੀ ਫੌਜ ਇੰਨੀ ਵੱਧ ਜਾਂਦੀ ਹੈ ਉਹਨਾਂ ਦੇ ਸਵਾਲ ਉਹਨਾਂ ਚ ਸਿਆਣੇ ਬੰਦੇ ਪੜ੍ਹੇ ਲਿਖੇ ਹੋ ਜਾਂਦੇ ਇਹਨਾਂ ਦੀਆਂ ਕਮਜ਼ੋਰੀਆਂ ਅੱਜ ਮੈਂ ਹੁਣ ਜ਼ਾਹਰ ਕਰੀ ਜਾਂਦੇ ਨੇ ਟੀਵੀ ਵਾਲਿਆਂ ਨੂੰ ਧਾਰਮਿਕ ਨਹੀਂ ਮੰਨਦੇ ਇਹ ਟੀਵੀ ਵਾਲੇ ਇਹਨਾਂ ਦੇ ਪਿੱਛੇ ਪੈ ਗਏ ਹੁਣ ਇਹ ਡਰਦੇ ਨੇ ਉਹਨਾਂ ਤੇ ਇਹ ਤਾਂ ਆਪੇ ਸਿਕੰਜੇ ਚ ਆਉਂਦੇ ਨੇ ਕੁਦਰਤ ਵਾਲਾ ਉੱਤੋਂ ਹੀ ਫੇਰਦਾ ਕੁਛ ਇਹਨਾਂ ਦੀ ਲੜਾਈ ਚੋਂ ਸੱਚ ਪ੍ਰਗਟ ਹੁੰਦਾ ਸੱਚ ਦੀ ਲੋੜ ਹੁੰਦੀ ਹੈ ਫਿਰ ਇਹ ਹੁੰਦੀ ਹੈ ਵੀ ਅਸਲ ਧਰਮ ਹੈ ਕੀ ਇਹ ਸਵਾਲ ਆਇਆ ਹੈ ਦੁਨੀਆਂ ਦੇ ਵਿੱਚ ਵੀ ਫਿਰ ਅਸਲ ਧਰਮ ਕੀ ਹੈ ਜੇ ਸਾਰਿਆਂ ਕੋਲੇ ਪਖੰਡ ਹੈ ਕਹਿੰਦਾ ਕਹੋ ਪਰਮੇਸ਼ਰ ਹੈ ਨਹੀਂ ਮੰਨੋ ਸਾਰੀ ਦੁਨੀਆਂ ਜਿਹੜੀ ਉਹਦੀ ਡੈਫੀਨੇਸ਼ਨ ਦਿੰਦੇ ਹੋ ਤੁਸੀਂ ਇਹ ਫਿਰ ਦਿਖਾਓ ਕੀ ਹੈ ਇਹਦਾ ਦਿਖਾਓ ਔਰ ਦੱਸੋ ਕੀ ਹੈ ਸਾਬਤ ਕਰੋ ਤੇ ਨਹੀਂ ਚੁੱਪ ਕਰਕੇ ਬਹਿ ਜਾਓ ਸਾਰੇ ਸਾਬਤ ਕੌਣ ਕਰੇ ਜੇ ਤੂੰ ਕਹਿਣਾ ਹੈਗਾ ਤਾਂ ਦਿਖਾ ਕੇ ਸਮਝਾ ਸਾਨੂੰ ਕਿਵੇਂ ਸਮਝਾਉਣ ਜੋਗਾ ਕੋਈ ਹੈ ਨਹੀਂ ਜਿਹੜਾ ਸਮਝਾਉਣ ਜੋਗਾ ਨਹੀਂ ਪਖੰਡੀ ਹੋ ਗਿਆ ਨਾ ਇੱਦਾਂ ਆਪ ਹੀ ਪਖੰਡ ਹੋ ਜਾਣਾ ਨਾ ਸਮਝਾ ਉੱਥੇ ਤਾਂ ਇਹ ਹੈ ਵੀ ਆਹ ਤਸਵੀਰ ਚਾਹ ਖਰਾਬੀ ਹੈ ਆਹ ਪਈ ਆ ਬਈ ਪੈਂਸਲ ਕਰਦੇ ਠੀਕ ਕਰਨ ਨੂੰ ਤਾਂ ਉਹ ਕਲਮ ਚੱਕੂ ਜਿਹੜਾ ਠੀਕ ਜਾਣਦਾ ਹੋ ਕੀ ਹੈ ਫਿਰ ਨਹੀਂ ਪੈਂਸਲ ਚੱਕਣੀ ਕਿਸੇ ਨੇ ਪੈਂਸਲ ਨਹੀਂ ਚੱਕਣੀ ਕਿਸੇ ਨੇ ਗੱਲ ਸੱਚ ਦੱਸੋ ਕੀ ਹੈ ਝੂਠ ਦੱਸਣਾ ਕੋਈ ਔਖਾ ਨਹੀਂ ਹੈ ਝੂਠ ਤਾਂ ਸਾਰੇ ਜਾਣਦੇ ਨੇ ਸ਼ੰਕਾ ਸਾਰੀ ਕਾਲਾ ਬਗਾਨਾ ਕੀ ਕਰਦਾ ਸ਼ੰਕਾ ਕਰਦਾ ਕਿਤੇ ਐ ਨਾ ਹੋਵੇ ਕਿਤੇ ਐ ਨਾ ਹੋਵੇ ਪਰ ਤੂੰ ਕੀ ਦੱਸਦਾ ਕਿਤੇ ਤੈਨੂੰ ਤਾਂ ਸ਼ੰਕਾ ਹੈ ਜੋ ਸ਼ੰਕਾ ਨਿਵਾਰਨ ਕਰਨੀ ਹੈ ਸ਼ੰਕਾ ਖੜੀ ਕਰਨ ਤੇ ਸ਼ੰਕਾ ਕੋਈ ਵੀ ਖੜੀ ਜਿੰਨੀ ਮਰਜ਼ੀ ਖੜੀ ਕਰ ਲਓ ਸਵਾਲ ਖੜੇ ਕਰਨੇ ਕੋਈ ਔਖੇ ਨਹੀਂ ਸਵਾਲਾਂ ਦੇ ਜਵਾਬ ਨਾਲ ਦੋ ਜਿਹਨੇ ਸਵਾਲ ਖੜੇ ਕਰਦੇ ਅੰਦਰ ਉਹਨਾਂ ਦੇ ਜਵਾਬ ਲੱਭ ਕੇ ਨਾਲ ਰੱਖੋ ਵੀ ਇਹ ਸਵਾਲ ਦਾ ਜਵਾਬ ਆ ਹੈ ਗੁਰਬਾਣੀ ਸਵਾਲ ਕ੍ਰੀਏਟ ਕਰਦੀ ਹੈ ਜਵਾਬ ਜਦੇ ਦਿੰਦੀ ਹੈ ਵਿਵੇਕ ਬੁੱਧੀ ਕਾਹਦੀ ਹੋਈ ਜਿਹੜਾ ਸਵਾਲ ਖੜਾ ਕਰਦੀ ਹੈ ਨਾਲੇ ਜਵਾਬ ਦੇ ਦਿੰਦੀ ਸਵਾਲ ਗਾਹ ਰਹਿੰਦਾ ਹੀ ਨਹੀਂ ਸਵਾਲ ਖੜੇ ਨੇ ਜਵਾਬ ਕੋਈ ਨਹੀਂ
ਇਨ ਮਾਇਆ ਤ੍ਰੈ ਗੁਣ ਬਸ ਕੀਨੇ,
ਇਹ ਮਾਇਆ ਨੇ ਤਿੰਨ ਗੁਣ ਬਸ ਕੀਤੇ ਨੇ, ਰਜੋ ਸੰ ਤਮੋ ਸਤੋ। ਸਤੋ ਗੁਣ ਵਾਲੇ ਵੀ ਮਾਇਆ ਦੇ ਚੱਕਰ ਚ ਪਏ ਹੋਏ ਨੇ, ਸੰਤ ਜਿੰਨੇ ਨੇ, ਜਿੰਨੇ ਧਰਮ ਨੇ ਸਾਰੇ ਮਾਇਆ ਦੇ ਅਧੀਨ ਨੇ, ਇਹ ਮਾਇਆ ਦੇ ਗੁਲਾਮ ਨੇ। ਉੱਥੇ ਹੈ ਨਾ ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਤਿੰਨੇ ਕਾਲਵਸ ਨੇ। ਇੰਦਰਪੁਰੀ ਦਾ ਵਿਸ਼ਨੂੰ, ਵਿਸ਼ਨੂੰ ਦਾ ਅਵਤਾਰ ਹੈ। ਬ੍ਰਹਮਪੁਰੀ ਵਾਲੇ ਪੰਡਿਤ ਨੇ, ਗਿਆਨਵਾਨ ਨੇ, ਆਪਣੇ ਆਪ ਨੂੰ ਸਮਝਦੇ। ਸ਼ਿਵਪੁਰੀ ਸਮਾਧੀ ਲਾਉਣ ਵਾਲੇ ਨੇ, ਕਰਾਮਾਤ ਵਾਲੇ, ਤਿੰਨੇ ਹੀ ਕਾਲਵਸ ਨੇ। ਤ੍ਰੈ ਗੁਣ ਮਾਇਆ ਮੈਨੂੰ ਸਮਿਸਾਲਾ, ਜਿਹੜਾ ਮਾਇਆ ਦੇ ਨਾਲ ਜੁੜਿਆ ਹੈ ਤਿੰਨਾਂ ਗੁਣਾਂ ਦੇ ਵਿੱਚ, ਤਿੰਨਾਂ ਗੁਣਾਂ 'ਚ ਮਾਇਆ ਪ੍ਰਧਾਨ। ਮਾਇਆ ਛੁੱਟਦੀ ਹੈ ਜਦ ਚੌਥੇ ਗੁਣ 'ਚ ਜਾ ਕੇ ਛੁੱਟਦੀ ਹੈ, ਤੁਰਿਆ ਦੇ ਵਿੱਚ ਜਾ ਕੇ। ਤੁਰਿਆ ਦਾ ਗਿਆਨ ਕਿਸੇ ਨੂੰ ਨਹੀਂ, ਜਿੱਥੇ ਜਾ ਕੇ ਮਾਇਆ ਨੇ ਛੁੱਟਣਾ, ਲੋੜ ਉਸ ਪੁਆਇੰਟ ਦੀ ਹੈ, ਉਹ ਕਿੱਥੇ ਛੁੱਟਣਾ। ਸਹਿਜ ਸੁਣਨ ਕਾ ਘਾਟ ਹੈ ਕਬੀਰ ਕਹਿੰਦਾ, ਇੱਕ ਪਾਸੇ ਮਾਇਆ ਸੁਣ, ਇੱਕ ਪਾਸੇ ਸਹਿਜ, ਇੱਕ ਪਾਸੇ ਜਾਗਦੇ ਨੇ, ਇੱਕ ਪਾਸੇ ਸੁਪਨਾ ਦੇਖਣ ਵਾਲੇ ਨੇ, ਉਹ ਬਾਰਡਰ ਹੈ। ਇੱਕ ਪਾਸੇ ਲੋਕ ਹੈ, ਹਾਂ ਤਿੰਨੇ ਲੋਕ ਨੇ, ਇੱਕ ਪਾਸੇ ਪਰਲੋਕ ਹੈ। ਪਰਲੋਕ ਆ ਲੋਕ ਦੀ ਬਾਰਡਰ ਕੀ ਹੈ, ਜਿਹੜਾ ਬਾਰਡਰ ਤੇ ਚਲਿਆ ਗਿਆ ਉਹਨੂੰ ਕਹਿੰਦੇ ਨੇ ਅੰਤ, ਨਾ ਅੰਤ ਪਾ ਲਿਆ ਉਹਨੇ। ਅੰਤ ਮਾਇਆ ਦਾ ਹੀ ਪਾਉਣਾ, ਸੱਚ ਦਾ ਅੰਤ ਨਹੀਂ ਪਾਇਆ ਜਾ ਸਕਦਾ, ਝੂਠ ਦਾ ਅੰਤ ਪਾਇਆ ਜਾ ਸਕਦਾ। ਅੰਤ ਹੁੰਦਾ ਹੀ ਝੂਠ ਦਾ, ਸੱਚ ਦਾ ਅੰਤ ਪਾਇਆ ਨਹੀਂ ਜਾ ਸਕਦਾ, ਤਾਂ ਕਾ ਅੰਤ ਨੇ ਜਾ ਹੀ ਪਾਇਆ। ਸੱਚ ਦਾ ਅੰਤ ਤਾਂ ਹੁੰਦਾ ਹੀ ਨਹੀਂ ਕਦੇ, ਉਹਦੇ ਅੰਤ ਪਾਵਣ ਜੇ ਗਏ ਨੇ। ਸੱਚ ਦਾ ਆਏ ਸੋ ਅੰਤ ਗਵਾਏ, ਸੱਚ ਦਾ ਅੰਤ ਪਾਉਣ ਲੱਗੇ ਨੇ ਰਿਸ਼ੀ ਮੁਨੀ। ਗ੍ਰੰਥ ਬਥੇਰੇ ਸੱਚ ਦਾ ਹੀ ਅੰਤ ਪਾਉਂਦੇ ਨੇ, ਜੋਤ ਜੀ ਲੈ ਕੇ ਹੋਰ ਕੀ ਪਾਉਂਦੇ ਨੇ, ਜੋਤ ਜੀ ਲੈ ਕੇ ਸੱਚ ਦਾ ਅੰਤ ਪਾ ਰਹੇ ਨੇ। ਪਹਿਲਾਂ ਬੁੱਝ ਲੈਣੀ ਗੱਲ ਦੱਸਣੀ, ਐਂ ਹੋ ਜੂ, ਐਂ ਹੋ ਜੂ। ਸੱਚ ਦਾ ਅੰਤ ਹੈ ਉਹ ਕੌਣ, ਜਿਹੜੇ ਇਹ ਗਏ ਨੇ ਆਏ ਸੋ ਅੰਤ ਗਵਾਏ, ਸਾਰਾ ਗਵਾਇਆ, ਸਾਰੀ ਬੁੱਧੀ ਨਸ਼ਟ ਕਰ ਲਈ ਉਹਨਾਂ ਨੇ ਆਪਣੀ। ਇਹਦੇ ਵਿੱਚ ਭਰਮ ਖੜੇ ਕਰ ਕਰ, ਭਰਮ ਖੜੇ ਕਰ ਕਰ, ਜਵਾਬ ਕਿਸੇ ਦਾ ਵੀ ਨਹੀਂ ਲੱਭਿਆ। ਅੰਤ ਪਊਗਾ ਮਾਇਆ ਦਾ ਸਿਰਫ, ਮਾਇਆ ਦਾ ਅੰਤ ਕਿੱਥੇ ਹੈ? ਤਿੰਨ ਲੋਕ ਜਿੱਥੇ ਖਤਮ ਹੁੰਦੇ ਨੇ, ਤਿੰਨ ਲੋਕ ਤੋਂ ਉੱਤੇ ਉੱਠ ਜਾਂਦਾ ਹੈ, ਤੁਰਿਆ ਪਾਤੇ ਚਲਿਆ ਜਾਂਦਾ ਹੈ। ਸਾਇਸ ਦਾ ਘਾਟ ਹੈ ਉਹ ਕਿੱਥੇ ਹੈ? ਉਹ ਹਿਰਦਾ ਹੈ, ਜਿਹੜਾ ਸਾਡਾ ਹਿਰਦਾ ਨਾ, ਸਾਇਸ ਦਾ ਘਾਟ ਜਿੱਥੇ ਸੌਂ ਕੇ ਜਾਂਦਾ, ਇਹ ਜਾਗਦਾ ਉੱਥੇ ਜਾਵੇ, ਜਾਂ ਜਾਗਦਾ ਉੱਥੇ ਬਹਿੰਦਾ ਨਾ, ਤ੍ਰਿਕੁੜੀ ਛੱਡ ਦਿੰਦਾ ਹਮੇਸ਼ਾ ਵਾਸਤੇ। ਜੋ ਬਨ ਫਲ ਪਾਕਾ ਹੈ, ਭੋਏ ਕਿੱਥੇ ਕਰੇ? ਭੋਏ ਹਿਰਦੇ ਚ ਕਰੇ, ਭੋਏ ਤੇ ਜੰਮਣਾ ਬੀਜ ਨੇ ਜਾ ਕੇ। ਉਹ ਵੀ ਜੰਮੂਗਾ ਜਿਹੜਾ ਦਰਖਤ ਨੂੰ ਪੱਕ ਕੇ ਟੁੱਟ ਕੇ ਥੱਲੇ ਡਿੱਪਿਆ, ਬਰਸਾਤ ਪਊ ਜੰਮੇਊਗਾ, ਉੱਤੇ ਜਿਹੜਾ ਲੱਗਿਆ ਹੋਇਆ ਉਹ ਕਿਵੇਂ ਜੰਮੇਊਗਾ? ਕੱਚਾ ਜੰਮੇਊਗਾ, ਬਸ ਜੰਮੂ ਦਾ ਉਹ ਜਿਹੜਾ ਥੱਲੇ ਜ਼ਮੀਨ ਤੇ ਡਿੱਗੂਗਾ, ਕੱਚਾ, ਚਾਹੇ ਕਿੰਨੀਆਂ ਬਰਸਾਤਾਂ ਜਿੰਨੀਆਂ ਮਰਜ਼ੀ ਲੰਘੀ ਜਾਣ, ਪੱਕ ਜੂਗਾ, ਥੱਲੇ ਡਿੱਗ ਪਊਗਾ, ਬਰਸਾਤ ਪਊਗੀ, ਜੰਮੇਊਗਾ, ਪਰ ਪਊਗਾ ਰੁੱਤ ਤੇ ਆ ਕੇ ਜੰਮੂਗਾ। ਰੁੱਤ ਬਰਸਾਤ ਦੀ ਰੁੱਤ ਹੈ, ਜਿੰਨਾ ਚਿਰ ਬਰਸਾਤ ਨਹੀਂ ਵਰਸਦੀ ਪਿਆ ਰਹੂਗਾ, ਪਰ ਬਾਹਰ ਨਾ ਲਾ ਕੇ ਡਾਰ, ਜਨਮ ਨਹੀਂ ਦੂਆ ਹੁੰਦਾ ਉਹਦਾ, ਡਾਲ ਲੱਗਣ ਦੀ ਇੱਛਾ ਨਹੀਂ ਉਹਦੇ ਅੰਦਰ ਪੈਦਾ ਹੁੰਦੀ, ਜੰਮਿਆ ਉੱਥੇ ਪਿਆ। ਜੇ ਉਹਦਾ ਦੂਆ ਜਨਮ ਮਿਲੇ ਉਹਨੇ ਡਾਲ ਨੂੰ ਨਹੀਂ ਲੱਗਣਾ, ਫਿਰ ਵੀ ਤਰਕੁੜੀ ਚ ਨਾਨਕ ਡਾਲ ਨੂੰ ਨਹੀਂ ਲੱਗਿਆ, ਜਨਮ ਜਾਇਆ ਹੋਇਆ ਹਿਰਦੇ ਚ ਹੋਇਆ, ਹਿਰਦੇ ਚ ਪੈਦਾ ਹੋਇਆ, ਹਿਰਦੇ ਚ ਜੰਮਿਆ। ਕਿਸੇ ਉਪਦੇਸ਼ ਦੀ ਲੋੜ ਨਹੀਂ ਪਈ, ਉਪਦੇਸ਼ ਦੀ ਲੋੜ ਉਹਨੂੰ ਨਹੀਂ ਜਿਹੜਾ ਤਿਰਕੁਟੀ ਨਾਲ ਜੁੜਿਆ ਹੋਇਆ ਹੋਵੇ, ਜਿਹੜਾ ਤਿਰਕੁਟੀ ਨਾਲ ਜ਼ੋਰ ਨਾਲ ਜੁੜਿਆ ਹੋਇਆ ਹੋਵੇ, ਮਾਇਆ ਨਾਲ ਜ਼ੋਰ ਨਾਲ ਜੁੜਿਆ ਹੋਇਆ ਹੋਵੇ, ਉਹਨੂੰ ਬਹੁਤੇ ਉਪਦੇਸ਼ ਦੀ ਲੋੜ ਪੈਂਦੀ ਹੈ। ਜਿਹੜਾ ਪੱਕਣ ਦੇ ਕਰੀਬ ਹੋਵੇ, ਡਿਊ ਦਾ ਗੁਰਮਤ ਸੁਣ ਕੇ ਹੀ, ਗੁਰਮਤ ਤੇ ਪਹਿਲਾਂ ਨਹੀਂ ਡਿੱਗਦਾ, ਪਰ ਪੱਕਣ ਦੇ ਕਰੀਬ ਹੋਵੇ, ਪੱਕਾ ਹੀ ਹੋਵੇ, ਡਿੱਗਿਆ ਨਾ ਹੋਵੇ, ਗੁਰਮਤ ਸੁਣਦੀ ਸਾਰੇ ਡਿੱਗ ਪੈਂਦੇ। ਉਹ ਜਨਮੇ ਜਦ ਲੈਂਦਾ ਜਾਂ ਗੁਰਮਤਿ ਇੱਥੇ ਪ੍ਰਗਟ ਹੁੰਦੀ ਹੈ, ਪਹਿਲਾਂ ਜਨਮ ਲੈਂਦਾ ਹੀ ਨਹੀਂ, ਉਹਨੂੰ ਪਤਾ ਹੁੰਦਾ ਮੈਂ ਹੁਣ ਜਨਮ ਲੈ ਕੀ ਕਰੂੰਗਾ, ਉੱਥੇ ਪ੍ਰਸਾਦ ਤਾਂ ਹੋਣੀ ਨਹੀਂ। ਆ ਮੈਨੂੰ 50 ਸਾਲ ਦਾ ਪੀਰੀਅਡ ਮਿਲਦਾ, 100 ਸਾਲ ਦਾ, 100 ਸਾਲ ਤਾਂ ਸੱਚ ਨੇ ਜੇ ਪ੍ਰਗਟ ਨਹੀਂ ਹੋਣਾ, ਬਰਸਾਤ 100 ਸਾਲ ਦਾ ਜੋ ਹੋਣੀ ਨਹੀਂ, ਮੈਂ ਜਨਮ ਲੈ ਕੀ ਕਰੂੰਗਾ। ਉਹ ਜਦ ਜਨਮ ਲੈਂਦਾ ਜਾਂ ਬਰਸਾਤ ਹੁੰਦੀ ਹੈ, ਨਾਨਕ ਨੇ ਜਦ ਜਨਮ ਲਿਆ ਪਹਿਲਾਂ ਬਰਸਾਤ ਹੋਈ ਹੋਈ ਸੀ, ਭਗਤਾਂ ਦੀ ਬਰਸਾਤ ਵਾਲੀ ਗੱਲ ਪਈ ਸੀ ਜ਼ਮੀਨ 'ਚ, ਸ਼ਬਦ ਪਿਆ ਸੀ ਨਾ, ਸ਼ਬਦ ਗੁਰੂ ਚੱਲਦਾ ਸੀ ਪ੍ਰਚਲਿਤ। ਬਰਸਾਤ ਨਾਲ ਗੱਲ ਵੀ ਤਾਂ ਮਹੀਨਾ ਦੋ ਮਹੀਨਾ ਰਹਿੰਦੀ ਹੋਈ ਹੈ, ਉਹ ਗਿੱਲ ਸੀ ਕਿ ਉਹਨੂੰ ਇੰਨੀ ਗਿੱਲ ਚਾਹੀਦੀ ਸੀ, ਕੱਚਿਆਂ ਨੂੰ ਨਹੀਂ, ਉਹ ਕੱਚਿਆਂ ਨੂੰ ਜਿੰਨੀ ਮਰਜ਼ੀ ਪਾਣੀ ਖੜਾ ਹੋਵੇ ਚਾਹੇ ਧਰਤੀ 'ਤੇ, ਜਿਹੜੇ ਕੱਚੇ ਨੇ ਉਹਨਾਂ ਨੂੰ ਕੋਈ ਨਹੀਂ ਅਸਰ ਹੁੰਦਾ। ਕੱਚਿਆਂ 'ਤੇ ਕੀ ਅਸਰ ਹੈ, ਪੱਕੇ ਨੂੰ ਤਾਂ ਗਿੱਲ ਚਾਹੀਦੀ ਹੈ। ਤਾਂ ਹੀ ਹੁੰਦਾ ਨਾ ਕੌਣ ਗੁਰੂ ਕਿਸ ਕਾ ਤੂੰ ਚੇਲਾ, ਸੰਸਾਰ ਦਾ ਕੋਈ ਬੰਦਾ ਹੈ ਨਹੀਂ, ਉਹ ਕਹਿੰਦਾ ਸ਼ਬਦ ਗੁਰੂ ਸੁਰਤ ਚੇਲਾ। ਗੁਰਬਾਣੀ ਸੀਗੀ ਪੜ੍ਹ ਲਈ, ਬਹੁਤ ਇੰਨਾ ਕੀ ਚਾਹੀਦਾ ਸੀ, ਸਿਹਰੇ ਚਾਹੀਦੀ ਸੀ ਬਈ, ਚਾਹੇ ਕੋਈ ਮੂੰਹ ਨਾ ਬੋਲਦਾ ਚਾਹੇ ਗੁਰਬਾਣੀ ਨੇ ਬੋਲਤਾ, ਗੱਲ ਤਾਂ ਇੱਕੋ ਹੀ ਹੈ। ਜੋ ਉਹਨੇ ਸੁਣਨੀ ਸੀ ਕਿਸੇ ਬੰਦੇ ਦੇ ਰਾਹੀਂ ਗੱਲ ਪਰਮੇਸ਼ਰ ਦੀ, ਉਹਨੇ ਪੋਥੀ ਤੋਂ ਪਰਮੇਸ਼ਰ ਦੀ ਗੱਲ ਸੁਣ ਲਈ, ਪਰਮੇਸ਼ਰ ਦੀ ਗੱਲ ਸੁਣੀ ਹੈ ਪੋਥੀ ਤੋਂ ਕਿਸੇ ਬੰਦੇ ਦਾ ਜ਼ਿਕਰ ਨਹੀਂ ਹੈ ਸ਼ਬਦ, ਇਹ ਗੱਲ ਪਰਮੇਸ਼ਰ ਦੀ ਹੈ, ਚਾਹੇ ਬੰਦੇ ਦੇ ਰਾਹੀਂ ਸੁਣੋ ਚਾਹੇ ਪੋਥੀ ਦੇ ਰਾਹੀਂ ਸੁਣ ਲਓ। ਇਸ ਕਰਕੇ ਬੰਦੇ ਵਿਚਾਰਨੇ ਨੂੰ ਕੋਈ ਮਹੱਤਵ ਨਹੀਂ ਹੈ, ਮਹੱਤਵ ਕਿਹਨੇ ਦਿੱਤਾ, ਮਹੱਤਵ ਦਿੱਤਾ ਦੋ ਨੰਬਰ ਦੇ ਸੰਤਾਂ ਨੇ, ਗੁਰੂ ਆਪਣੇ ਆਪ ਨੂੰ ਮੰਨਿਆ, ਕਿਉਂ ਵਿਚਾਲੇ ਪਰਮੇਸ਼ਰ ਕੱਢਤਾ ਨੇ ਇਹਨਾਂ ਨੇ, ਵੀ ਸਾਡੇ ਬਿਨਾਂ ਜੁੜੇ ਨਹੀਂ ਸਕਦਾ ਪਰਮੇਸ਼ਰ ਨਾਲ ਕੋਈ, ਇਹਨਾਂ ਨੇ ਸਾਬਤ ਕੀਤਾ ਵੀ ਗੁਰੂ ਦੀ ਲੋੜ ਹੈ, ਗੁਰੂ ਬਿਨਾਂ ਜੁੜ ਨਹੀਂ ਸਕਦਾ। ਸਤਿਗੁਰ ਦਾ ਇਹਦੇ ਨਾਲ ਆਪੇ ਸਤਿਗੁਰ ਹੈ, ਅੱਧਾ ਦਾਲ ਹੈ ਨਾ, ਜਿਹੜਾ ਦਾਲ ਹੈ ਆਪੇ ਗੁਰ ਚੇਲਾ ਹੈ, ਹੋਰ ਇਹਨੇ ਵਿਚਾਲੇ ਕਿਹੜਾ ਬਣਾਉਣਾ, ਹੋਰ ਤੀਆ ਚੌਥਾ ਕਿਹੜਾ ਬਣਾਉਣਾ, ਆਪੇ ਗੁਰ ਚੇਲਾ ਹੈ। ਉਹਨਾਂ ਨੇ ਨੀ ਮੰਨਿਆ ਹੋਇਆ ਦਾਲ, ਉਹ ਇੱਕ ਉਹ ਆਪ ਨੇ, ਇੱਕ ਇਹ ਜੀਵ ਹੈ, ਇੱਕ ਪਰਮੇਸ਼ਰ ਹੈ, ਉਹਨਾਂ ਨੇ ਵਿਚਲੋ ਪ੍ਰਾਤਮਾ ਕੱਢ ਦਿੱਤੀ ਵਿੱਚ, ਤਾਂ ਹੀ ਪ੍ਰਾਤਮਾ ਦਾ ਪ੍ਰਚਾਰ ਕੀਤਾ ਉਹਨਾਂ ਨੇ। ਪ੍ਰਾਤਮਾ ਦਾ ਇੱਥੇ ਕਿਉਂ ਆਇਆ ਪ੍ਰਚਾਰ, ਬਾਹਰਲਾ ਗੁਰੂ ਕੱਢਣਾ ਸੀ, ਇੱਥੇ ਜੋ ਪ੍ਰਾਤਮਾ ਦਾ ਲਫ਼ਜ਼ ਆਇਆ ਸ਼ਾਸਤਰਾਂ 'ਚੋਂ ਕਿਉਂ ਨਹੀਂ ਆਇਆ, ਉਹਨਾਂ ਨੇ ਬੰਦੇ ਨੇ ਵਿਚਾਲੇ ਆਉਣਾ ਸੀ। ਉਹ ਜਿਹੜਾ ਸਤਿਗੁਰ ਤਾਂ ਖਾਲੀ ਕੋਈ ਨਹੀਂ, ਅਸੀਂ ਲਿਖਿਆ ਗੁਰਬਾਣੀ 'ਚ ਪੜ੍ਹਿਆ, ਇਹ ਤਾਂ ਸੱਚਖੰਡ ਤਾਂ ਦੱਸੀ ਗੱਲ ਹੈ ਨਾ, ਵੀ ਤੁਹਾਡੇ ਤਾਂ ਅੰਦਰ ਬੈਠਾ ਜਿਹਦਾ ਤੁਸੀਂ ਜੁੜਨਾ, ਉਹਦੇ ਨਾਲ ਜੁੜ ਕੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ। ਉਹ ਬਾਹਰਲਾ ਕੱਢਿਆ, ਬਾਹਰਲੇ ਜੁੜ ਨਹੀਂ ਦਿੰਦੇ, ਹੋਰ ਪਾਸੇ ਫਸਾਈ ਜਾਂਦੇ ਨੇ, ਬਾਹਰਲੇ ਤਾਂ ਹੋਰ ਪਾਸੇ ਫਸਾਉਣ ਵਾਲੇ ਬੈਠੇ ਨੇ ਠੱਗ, ਆਪਣੇ ਜੋੜਨ ਵਾਲੇ ਬੈਠੇ ਨੇ। ਗੁਰੂ ਨਾਲ ਕੋਈ ਨਹੀਂ ਜੋੜਦਾ ਹੈ, ਬਾਣੀ ਨਾਲ ਕੋਈ ਨਹੀਂ ਜੋੜਦਾ, ਆਪਣੇ ਨਾਲ ਜੋੜਦੇ ਨੇ, ਸਾਰੇ ਗੱਲਾਂ ਕਰਦੇ ਨੇ, ਝੂਠ ਬੋਲਦੇ ਨੇ, ਗੁਰੂ ਨਾਲ ਤਾਂ ਆਪ ਨਹੀਂ ਜੁੜੇ ਹੋਏ, ਫਿਰ ਆਹ ਗੱਲ ਕਿਉਂ ਨਹੀਂ ਕਰਦੇ, ਆਤਮਾ ਦੇ ਨਾਲ ਪਰਾਤਮਾ ਦੀ ਗੱਲ ਕਿਉਂ ਨਹੀਂ ਕਰਦੇ, ਇੱਕ ਹੋਏਗਾ ਇੱਕ ਹੋਏ ਤਾਂ ਉਗਵੇ ਦੀ ਵਿਆਖਿਆ ਕਿਉਂ ਨਹੀਂ ਕਰਕੇ ਸਮਝਾਉਂਦੇ, ਇਹਦਾ ਮਤਲਬ ਕੀ ਹੈ, ਜੇ ਇਹ ਸਮਝਾ ਦੇਣਾ ਆਪ ਨਿਕਲੇਗੇ ਵਿੱਚੋਂ। ਇੱਕ ਹੋਏ ਤਾਂ ਤੂੰ ਆਪੇ ਇੱਕ ਹੋ ਜਾ, ਮਿਲਣਾ ਕਿਵੇਂ ਹੈ, ਮਿਲੀਏ ਮਿਲੀਏ ਮਿਲਿਆ ਜਿਹੜਾ ਪਰਮੇਸ਼ਰ ਨੂੰ ਮਿਲਿਆ ਹੋਇਆ ਹੋਵੇ ਨਾ, ਜੇ ਉਹਨੂੰ ਆਪਾਂ ਜਾ ਕੇ ਮਿਲ ਲਈਏ, ਵਿਚੋਲਾ ਬਣਾ ਲਈਏ, ਕਹਿੰਦਾ ਐਂ ਨਹੀਂ ਮਿਲ ਸਕਦੇ ਪਰਮੇਸ਼ਰ ਨੂੰ, ਤੁਸੀਂ ਮਿਲੀਏ ਮਿਲਿਆ ਨਾ ਮਿਲਿਆ ਕੋਈ ਨਹੀਂ ਮਿਲਿਆ ਇੱਥੇ, ਇੱਦਾਂ ਇਹਦਾ ਤਾਂ ਨਾਨਕ ਨੂੰ ਮਿਲ ਕੇ ਸਾਰੇ ਸਾਰੇ ਮਿਲੇ ਹੀ ਨੇ, ਸਾਰੇ ਛੁੱਟ ਜਾਂਦੇ, ਨਾ ਮਿਲੇ ਇੱਦਾਂ ਨਹੀਂ ਮਿਲਿਆ ਜਾਣਾ, ਮਿਲੇ ਜੇ ਮਿਲਿਆ ਹੋਏ ਮਿਲੂ ਉਹ ਉਹਦੇ ਨਾਲ ਸ਼ਬਦ ਗੁਰੂ ਨਾਲ ਉਹ ਮਿਲੂਗਾ, ਪਰਮੇਸ਼ਰ ਦਾ ਅਰਥ ਇੱਥੇ ਸ਼ਬਦ ਹੈ, ਹੁਕਮ ਹੈ, ਹੁਕਮ ਦੇ ਨਾਲ ਉਹ ਜੁੜੂਗਾ ਜਿਹੜਾ ਆਪਣੇ ਆਪ 'ਚ ਮਿਲਿਆ ਹੋਵੇ, ਆਪਣੇ ਮੂਲ ਨਾਲ ਮਿਲਿਆ ਹੋਵੇ, ਆਪਣੇ ਮੂਲ ਨਾਲ ਮਿਲ ਕੇ ਇੱਕ ਹੋ ਕੇ ਉਹਦੇ ਨਾਲ ਸ਼ਬਦ ਨਾਲ ਜੁੜਿਆ ਜਾ ਸਕਦਾ, ਵਰਨਾ ਕੋਈ ਤਰੀਕਾ ਨਹੀਂ। ਅੰਤਰ ਆਤਮਾ ਜੋ ਮਿਲੇ, ਅੰਤਰ ਆਤਮਾ ਆਪਣਾ ਮੂਲ ਪਰਾਤਮਾ ਮਿਲਿਆ ਕਹੀਏ ਸੋਏ, ਗੁਰਬਾਣੀ ਇਹ ਕਹਿੰਦੀ ਹੈ, ਤੁਸੀਂ ਕਹਿੰਦੇ ਸਾਡੇ ਨਾਲ ਜੁੜੇ ਤੇ ਬਿਨਾਂ ਨਹੀਂ ਮਿਲ ਸਕਦਾ, ਤੁਸੀਂ ਤਾਂ ਗੁਰਬਾਣੀ ਤੋਂ ਉਲਟ ਬੈਠੇ ਹੋ ਸਾਰੇ, ਮੈਂ ਆਪਣੇ ਨਾਲ ਕਿਵੇਂ ਜੋੜ ਲੂੰਗਾ ਕਿਆ ਗੁਰਬਾਣੀ ਨਹੀਂ ਕਹਿੰਦੀ, ਇਹ ਗੱਲ ਦਾ ਪ੍ਰਚਾਰ ਕਿਉਂ ਨਹੀਂ ਕਰਦੇ, ਜਾਂ ਤਾਂ ਉਹਨਾਂ ਨੂੰ